ਵਾਰ 24 ਪੌੜੀ 1 ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਜਿਵੇਂ 6 ਗੁਰਦੇਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਪ੍ਰਗਟ ਹੁੰਦੀ ਹੈ, ਇਹ ਫਰਮਾਨ ਕਰ ਰਹੇ ਨੇ। ਹਰਖੋਂ ਸੋਗੋਂ ਬਾਹਰਾ ਹਰਨ ਭਰਨ ਸਮਰੱਥ ਸਰੰਦਾ ਰਾਸ ਕਸ ਰੂਪ ਨ ਰੇਖ ਵਿੱਚ ਰਾਗ ਰੰਗ ਨਿਰਲੇਪ ਰਹੰਦਾ ਗੋਸ਼ਟ ਗਿਆਨ ਅਗੋਚਰਾ ਬੁੱਧ ਬਲ ਬਚਨ ਬਵੇਕ ਨਾ ਛੰਦਾ ਗੁਰ ਗੋਬਿੰਦ ਗੋਬਿੰਦ ਗੁਰ ਹਰ ਗੋਬਿੰਦ ਸਦਾ ਵਿਗਸੰਦਾ ਅਚਰਜ ਨੂੰ ਅਚਰਜ ਮਿਲੈ ਵਿਸਮਾਦ ਵਿਸਮਾਦ ਮਿਲੰਦਾ ਗੁਰਮੁਖ ਮਾਰਗ ਚੱਲਣਾ ਖੰਡੇ ਧਾਰ ਕਾਰ ਨਿਬਹੰਦਾ ਗੁਰਸਿੱਖ ਲੈ ਗੁਰਸਿੱਖ ਚਲੰਦਾ ਗੁਰਸਿੱਖ ਲੈ ਗੁਰਸਿੱਖ ਚਲੰਦਾ ਹਰਖੋਂ ਸੋਗੋਂ ਬਾਹਰਾ ਹਰਨ ਭਰਨ ਸਮਰੱਥ ਸਰੰਦਾ। ਸਤਿਗੁਰੂ ਹਰਖ ਅਤੇ ਸੋਗ ਤੋਂ ਨਿਰਲੇਪ ਹੈ। ਹਰਖ ਦਾ ਅਰਥ ਹੁੰਦਾ ਖੁਸ਼ੀ, ਸੋਗ ਦਾ ਅਰਥ ਹੁੰਦਾ ਗਮੀ। ਖੁਸ਼ੀ ਗਮੀ ਤੋਂ ਸਤਿਗੁਰੂ ਜੀ ਨਿਰਲੇਪ ਹਨ, ਭਾਵ ਸੰਸਾਰ ਦੇ ਪਦਾਰਥ ਦੁਨੀਆਂ ਦੀ ਕੋਈ ਦੌਲਤ ਕਿਸੇ ਨੂੰ ਮਿਲ ਜਾਏ ਬੜਾ ਖੁਸ਼ ਹੁੰਦਾ, ਕਿਸੇ ਕੋਲੋਂ ਕੁਝ ਖੁਸ ਜਾਏ ਤੇ ਦੁਖੀ ਹੋ ਜਾਂਦਾ। ਦੁਨੀਆਂ ਵਿੱਚ ਕਿਸੇ ਪ੍ਰਾਣੀ ਨੇ ਕਿਸੇ ਜੀਵ ਨੇ ਘਰ ਦੇ ਵਿੱਚ ਜਨਮ ਲੈ ਲਿਆ ਤੇ ਖੁਸ਼ ਆ, ਕੋਈ ਦੁਨੀਆਂ ਤੋਂ ਚਲਾ ਜਾਏ ਅਕਾਲ ਚਲਣਾ ਕਰ ਜੇ ਤੇ ਦੁਖੀ। ਇਹਨੂੰ ਹਰਖ ਸੋਗ ਕਹਿੰਦੇ। ਪ੍ਰਭੂ ਦੇ ਪਿਆਰੇ ਜਿਹੜੇ ਨੇ, ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ। ਭਾਈ ਗੁਰਦਾਸ ਜੀ ਕਹਿਣ ਲੱਗੇ ਹਰਖ ਸੋਗੋਂ ਬਾਹਰਾ, ਹਰਖ ਸੋਗ ਖੁਸ਼ੀ ਅਤੇ ਗਮੀ ਤੋਂ ਨਿਰਲੇਪ ਹਨ ਸਤਿਗੁਰੂ, ਅਤੇ ਹਰਨ ਭਰਨ ਸਮਰੱਥ ਸਰੰਦਾ। ਹਰਨ ਭਰਨ, ਹਰਨ ਭਰਨ ਦਾ ਅਰਥ ਹੁੰਦਾ ਹਰਨ ਭਰਨ ਜਾਂ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ, ਭਾਵ ਹਰਨ ਭਰਨ ਹਰ ਲੈਣਾ ਨਾਸ਼ ਕਰ ਦੇਣਾ ਤੇ ਭਰਨ ਭਰ ਦੇਣਾ, ਕਿਸੇ ਨੂੰ ਖਜ਼ਾਨੇ ਦੇ ਦੇਣੇ ਤੇ ਕਿਸੇ ਕੋ ਖਜ਼ਾਨੇ ਖੋ ਲੈਣੇ। ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਇਹਦਾ ਭਾਵ ਹੈ ਹਰਨ ਭਰਨ। ਜੀਵਨ ਵਿੱਚ ਖੁਸ਼ੀਆਂ ਦੇ ਦੇਣੀਆਂ, ਕਿਸੇ ਦੀਆਂ ਖੁਸ਼ੀਆਂ ਮੁਕਾ ਦੇਣੀਆਂ, ਕਿਸੇ ਨੂੰ ਸੰਸਾਰ ਵਿੱਚ ਜਨਮ ਦੇ ਦੇਣਾ, ਕਿਸੇ ਨੂੰ ਸੰਸਾਰ ਤੋਂ ਮੌਤ ਦਾ ਸੱਦਾ ਘਾਲ ਦੇਣਾ। ਇਹ ਹੁਣ ਸਾਰੇ ਦਾ ਸਾਰਾ ਕੁਝ ਪਰਮਾਤਮਾ ਹੀ ਹੈ ਨਾ, ਵਾਹਿਗੁਰੂ ਹੈ, ਪਰ ਇੱਥੇ ਗੁਰੂ ਦੀ ਵਡਿਆਈ 'ਚ ਕਹਿੰਦੇ ਨੇ ਸਤਿਗੁਰੂ ਵੀ ਸਮਰੱਥ ਹੈ। ਸੁਖਮਣੀ ਸਾਹਿਬ ਵਿੱਚ ਮਹਾਰਾਜ ਕਹਿੰਦੇ ਹਰਨ ਭਰਨ ਜਾਂ ਕਾ ਨੇਤਰ ਫੋਰ, ਆ ਸਾਰੇ ਦਾ ਸਾਰਾ ਸੰਸਾਰ ਸਾਜ ਦੇਣਾ, ਸੰਸਾਰ ਗਰਕ ਕਰ ਦੇਣਾ, ਅੱਖ ਝਮਕਣ ਜਿੰਨੇ ਸਮੇਂ 'ਚ ਇਹ ਸਾਰਾ ਕੁਝ ਕਰ ਦਿੰਦਾ ਹੈ ਅਕਾਲ ਪੁਰਖ ਵਾਹਿਗੁਰੂ। ਇੱਥੇ ਕਹਿਣ ਲੱਗੇ ਹਰਖ ਤੇ ਸੋਗ ਤੋਂ ਸਤਿਗੁਰੂ ਨਿਰਲੇਪ ਹੈ, ਹਰ ਲੈਣਾ ਅਤੇ ਭਰ ਦੇਣਾ, ਇਹ ਸਿਰਜਣਹਾਰ ਸਤਿਗੁਰੂ ਇਹਨਾਂ ਸਾਰੇ ਦੀਆਂ ਸਾਰੀਆਂ ਸ਼ਕਤੀਆਂ ਦੇ ਵਿੱਚ ਸਮਰੱਥ ਹਨ। ਕਿਸੇ ਦਾ ਪਾਲਣ ਪੋਸ਼ਣ ਕਰਨਾ, ਕਿਸੇ ਨੂੰ ਜੀਵਨ ਦੇਣਾ, ਮੌਤ ਦਾ ਸੱਦਾ ਘੱਲਣਾ, ਇਹ ਸਾਰੇ ਦੇ ਸਾਰੇ ਕੰਮਾਂ ਵਿੱਚ ਸਤਿਗੁਰੂ ਪਾਤਸ਼ਾਹ ਜੀ ਸਮਰੱਥ ਹਨ, ਭਾਵ ਕਰਨ ਕਾਰਨ ਹਨ। ਰਸ ਕਸ ਰੂਪ ਨਾ ਰੇਖ ਵਿੱਚ ਰਾਗ ਰੰਗ ਨਿਰਲੇਪ ਰਹੰਦਾ, ਰਸ ਕਸ ਰੂਪ ਰੇਖ ਰਾਗ ਰੰਗ ਇਹਨਾਂ ਸਾਰਿਆਂ ਤੋਂ ਸਤਿਗੁਰੂ ਨਿਰਲੇਪ ਹੈ। ਇਹਨਾਂ ਸਾਰੀਆਂ ਚੀਜ਼ਾਂ ਦਾ ਗੁਰੂ ਦੇ ਉੱਤੇ ਕੋਈ ਅਸਰ ਨਹੀਂ ਹੈ, ਨਾ ਕਿਸੇ ਨਾਲ ਦਵੈਸ਼, ਨਾ ਈਰਖਾ, ਨਾ ਦੁਨੀਆਂ ਦੇ ਰੰਗ, ਨਾ ਕੋਈ ਦੁਨੀਆਂ ਦੇ ਚੋਜ ਤਮਾਸ਼ੇ, ਇਹਨਾਂ ਵਿੱਚ ਗੁਰੂ ਗਲਤਾਨ ਨਹੀਂ ਹੁੰਦੇ। ਗੋਸ਼ਟ ਗਿਆਨ ਅਗੋਚਰਾ ਬੁੱਧ ਬਲ ਬਚਨ ਬਵੇਕ ਨਾ ਛੰਦਾ, ਗਿਆਨ ਦੀ ਗੋਸ਼ਟ, ਗੋਸ਼ਟ ਦਾ ਮਤਲਬ ਚਰਚਾ ਕਰਨੀ। ਕਹਿਣ ਲੱਗੇ ਗਿਆਨ ਗੋਸ਼ਟ ਗੁਰੂ ਦੀ ਉਪਮਾ ਵਿੱਚ ਜਿੰਨੀ ਮਰਜ਼ੀ ਕਰੀ ਜਾਈਏ ਪਰ ਸਤਿਗੁਰੂ ਦੀ ਵਡਿਆਈ ਨੂੰ ਅਸੀਂ ਪੂਰਨ ਤੌਰ ਤੇ ਨਹੀਂ ਪਹੁੰਚ ਸਕਦੇ, ਕਿਉਂਕਿ ਬੁੱਧ ਬਲ ਬਚਨ ਬਵੇਕ ਨਾ ਛੰਦਾ, ਬੁੱਧੀ ਬਲ ਤੇ ਬਚਨ ਤੇ ਵਿਵੇਕ ਇਹਦੀ ਮੁਛੰਦਗੀ ਨਹੀਂ ਹੈ ਸਤਿਗੁਰੂ ਨੂੰ। ਮੁਛੰਦਗੀ ਨਹੀਂ ਦਾ ਮਤਲਬ ਕਿ ਸਾਡੀ ਬੁੱਧੀ ਵਿੱਚ ਪੂਰਨ ਤੌਰ ਤੇ ਗੁਰੂ ਆ ਜਾਵੇ। ਆਪਾਂ ਕਹੀਏ ਮੇਰੇ ਕੋਲ ਇੰਨੀ ਅਕਲ ਆ, ਇੰਨੀ ਬੁੱਧੀ ਆ ਮੇਰੇ ਕੋਲ, ਬੜੀ ਤੀਖਣ ਬੁੱਧੀ ਵਾਲਾ ਹਾਂ ਮੈਂ, ਪੜ੍ਹਿਆ ਲਿਖਿਆ ਵਿਦਵਾਨ ਹਾਂ ਮੈਂ, ਤੇ ਮੈਂ ਸਤਿਗੁਰੂ ਨੂੰ ਪੂਰਨ ਤੌਰ ਦੇ ਉੱਤੇ ਵਰਣਨ ਕਰ ਸਕਦਾ ਕਿ ਸਤਿਗੁਰੂ ਚ ਕਿੰਨੀ ਕੁ ਸ਼ਕਤੀ ਹੈ, ਸਤਿਗੁਰੂ ਵਿੱਚ ਕਿੰਨਾ ਕੁ ਬਲ ਆ। ਉਹ ਸਤਿਗੁਰੂ ਜਿਹੜਾ ਉਹ ਸਾਡੇ ਬਲ ਤੋਂ, ਸਾਡੇ ਬਚਨਾਂ ਤੋਂ, ਸਾਡੀ ਬੁੱਧੀ ਤੋਂ, ਸਾਡੀ ਜਿਹੜੀ ਵਿਵੇਕ ਬੁੱਧੀ ਵੀ ਹੈ ਚੰਗੇ ਮੰਦੇ ਦੀ ਪਰਖ ਕਰਨ ਵਾਲੀ, ਇਸ ਤੋਂ ਉਤਾਂਹ ਹੈ ਸਤਿਗੁਰੂ। ਭਾਵ ਸਾਡੇ ਬਲ ਬੁੱਧੀ ਨਾਲ ਗੁਰੂ ਜਿਹੜਾ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰ ਗੋਬਿੰਦ ਗੋਬਿੰਦ ਗੁਰ ਹਰ ਗੋਬਿੰਦ ਸਦਾ ਵਿਗ ਸੰਧਾ। ਗੁਰੂ ਗੋਬਿੰਦ ਰੂਪ ਹੈ ਤੇ ਗੋਬਿੰਦ ਗੁਰੂ ਰੂਪ ਹੈ। ਧਿਆਨ ਦੇਣਾ ਇੱਥੇ ਗੋਬਿੰਦ ਸ਼ਬਦ ਪਰਮਾਤਮਾ ਵਾਸਤੇ ਹੈ। ਕਹਿੰਦੇ ਗੁਰੂ ਗੋਬਿੰਦ ਰੂਪ ਹੈ, ਭਾਵ ਜਿਹੜਾ ਸਤਿਗੁਰੂ ਹੈ ਉਹ ਪਰਮੇਸ਼ਰ ਸਰੂਪ ਹੈ ਤੇ ਪਰਮੇਸ਼ਰ ਗੁਰੂ ਸਰੂਪ ਹੈ। ਬਾਣੀ ਵਿੱਚ ਬਚਨ ਆਏ, ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਸਾਰੇ ਦੀ ਸਾਰੀ ਖੋਜ ਪੜਤਾਲ ਕਰਕੇ ਇਹ ਸਿੱਟਾ ਕੱਢਿਆ ਹੈ। ਇਹ ਰਿਜ਼ਲਟ ਦੇ ਉੱਤੇ ਅਸੀਂ ਪਹੁੰਚੇ ਹਾਂ ਕਿ ਗੁਰੂ ਵਿੱਚ ਤੇ ਨਿਰੰਕਾਰ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ ਹੈ, ਕੋਈ ਫਰਕ ਨਹੀਂ ਹੈ। ਬੜੇ ਪਿਆਰੇ ਬਚਨ ਆਖੇ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਇਹ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਬਚਨ ਹੈ। ਸਾਰਾ ਸ਼ੰਤ ਆਪ ਜੀ ਨਾਲ ਦਾਸ ਸਾਂਝਾ ਕਰ ਦਿੰਦਾ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਤੇ ਕੀ ਅਨੂਪ ਵਸਤੂ ਦਿਖਾਈ ਦਿੱਤੀ? ਇਹ ਪਤਾ ਲੱਗਾ ਵੀ ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰ ਰਹੇ ਨੇ, ਕਹਿਣ ਲੱਗੇ ਗੁਰ ਗੋਬਿੰਦ ਗੋਬਿੰਦ ਗੁਰ। ਗੁਰੂ ਗੋਬਿੰਦ ਰੂਪ ਹੈ, ਪਰਮੇਸ਼ਰ ਸਰੂਪ ਹੈ ਤੇ ਪਰਮੇਸ਼ਰ ਗੁਰੂ ਰੂਪ ਹੈ। ਹਰ ਗੋਬਿੰਦ ਸਦਾ ਬਿਗ ਸੰਧਾ, ਐਸੇ ਏਕਮੇਕ ਰੂਪ ਵਾਲੇ ਪਰਮੇਸ਼ਰ ਸਰੂਪ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਸਦਾ ਵਿਗ ਸੰਧਾ, ਜਿਹੜੇ ਸਦਾ ਵਾਸਤੇ ਵਿਗਾਸ ਦੇ ਵਿੱਚ ਹੀ, ਖੜਾਓ ਦੇ ਵਿੱਚ ਹੀ ਰਹਿੰਦੇ ਹਨ। ਅਚਰਜ ਨੂੰ ਅਚਰਜ ਮਿਲੈ, ਵਿਸਮਾਦ ਵਿਸਮਾਦ ਮਿਲਣ ਦਾ। ਅਚਰਜ ਨੂੰ ਅਚਰਜ ਰੂਪ ਮਿਲਿਆ, ਵਿਸਮਾਦ ਨਾਲ ਵਿਸਮਾਦ ਦਾ ਮੇਲ ਹੈ। ਭਾਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਐਸੇ ਮਹਾਨ ਅਚਰਜ ਹਨ, ਜਿਨ੍ਹਾਂ ਦੀ ਮਹਿਮਾ ਅਚਰਜ ਹੈ, ਐਸੇ ਵਿਸਮਾਦ ਵਿਸਮ ਅਵਸਥਾ ਵਿੱਚ ਲੈ ਜਾਂਦੇ ਹਨ, ਜਿਨ੍ਹਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਮਨ ਹਿਰਦਾ ਹੈਰਾਨ ਹੋ ਜਾਂਦਾ ਹੈ ਗੁਰੂ ਅਰਜਨ ਦੇਵ ਸਾਹਿਬ ਦੀ ਵਡਿਆਈ ਪੜ੍ਹ ਕੇ, ਸੁਣ ਕੇ ਉਹਨਾਂ ਦਾ ਜੀਵਨ, ਕਿ ਐਡੇ ਐਡੇ ਵੱਡੇ ਪਾਰੋਪਕਾਰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕੀਤੇ ਨੇ। ਆਹ ਸ੍ਰੀ ਹਰਿਮੰਦਰ ਸਾਹਿਬ ਵਰਗਾ ਪਵਿੱਤਰ ਅਸਥਾਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਤੱਤੀਆਂ ਤਵੀਆਂ ਤੇ ਬਹਿ ਕੇ ਤੇਰਾ ਕੀਆ ਮਿੱਠਾ ਲੱਗਿਆ ਹੀ ਗਾਉਂਦੇ ਰਹੇ ਹਨ। ਇੱਕ ਵਾਰੀ ਸੀ ਨੀ ਆਖੀ ਆਪਣੀ ਰਸਨਾ ਤੋਂ। ਵਿਸਮਾਦ ਅਵਸਥਾ ਇਹਨੂੰ ਕਹਿੰਦੇ ਨੇ, ਹੈਰਾਨ ਕੁੰਨ ਅਵਸਥਾ। ਪਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਐਸੇ ਮਹਾਨ ਸਤਿਗੁਰੂ ਕਹਿਣ ਲੱਗੇ, ਹੁਣ ਅਚਰਜ ਨੂੰ ਅਚਰਜ ਮਿਲਿਆ, ਜਿਹੜੀ ਤੱਤ ਦੀ ਗੱਲ ਹੈ, ਅਚਰਜ ਨੂੰ ਅਚਰਜ, ਵਿਸਮਾਦ ਨਾਲ ਵਿਸਵਾਦ, ਵਿਸਮਾਦ ਦਾ ਮੇਲ ਮਿਲਦਾ ਹੈ। ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਅਚਰਜ ਵਿਸਮਾਦ ਰੂਪ ਹਨ, ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਉਹੀਓ ਹੀ ਸਰੂਪ ਉਹਨਾਂ ਨੇ ਬਖਸ਼ਿਸ਼ ਕਰ ਦਿੱਤਾ। ਐਸਾ ਮੇਲ ਹੋ ਗਿਆ ਪੰਜਵੇਂ ਅਤੇ ਛੇਵੇਂ ਪਾਤਸ਼ਾਹ ਦਾ, ਤਾਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਤਖ਼ਤ ਤੇ ਬਿਰਾਜਮਾਨ ਹੋਏ। ਗੁਰੂ ਅਰਜਨ ਦੇਵ ਸਾਹਿਬ ਨੇ ਨਮਸਕਾਰ ਕਰ ਦਿੱਤੀ, ਮੱਥਾ ਟੇਕ ਦਿੱਤਾ। ਜਿਵੇਂ ਗੁਰੂ ਨਾਨਕ ਦੇਵ ਸਾਹਿਬ ਨੇ ਗੁਰੂ ਅੰਗਦ ਦੇਵ ਨੂੰ ਸਿੰਘਾਸਨ ਤੇ ਬਿਠਾਇਆ ਸੀ, ਇੱਦਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਵਿੱਚ ਮਿਲ ਗਈ। ਗੁਰਮੁਖ ਮਾਰਗ ਚੱਲਣਾ, ਖੰਡੇ ਧਾਰ ਕਾਰ ਨਿਭਹੰਦਾ। ਗੁਰੂ ਦੇ ਦਰਸਾਏ ਰਸਤੇ ਦੇ ਉੱਤੇ ਜਿਹੜਾ ਚੱਲਣਾ ਨਾ, ਇਹ ਗੁਰਮੁਖ ਜਨ ਜਿਹੜੇ ਚੱਲਦੇ ਨੇ ਆਪਣਾ ਮੁੱਖ ਗੁਰੂ ਵਾਲੇ ਪਾਸੇ ਕਰਕੇ, ਗੁਰੂ ਨੂੰ ਸਮਰਪਿਤ ਹੋ ਕੇ ਇਹ ਜਿਹੜਾ ਰਸਤੇ ਤੇ ਚੱਲਣਾ, ਇਹ ਖੰਡੇ ਦੀ ਧਾਰ ਉੱਤੇ ਚੱਲਣ ਦੇ ਬਰਾਬਰ ਆ। ਇਹ ਜਿਹੜੀ ਗੁਰੂ ਦੀ ਦੱਸੀ ਕਾਰ, ਗੁਰੂ ਦੀ ਦੱਸੀ ਸਿੱਖੀ ਹੈ ਜਿਹੜੀ ਇਹਨੂੰ ਜਿਹੜਾ ਨਿਭਾਉਣਾ ਹੈ। ਕਹਿਣ ਲੱਗੇ ਖੰਡੇ ਦੀ ਧਾਰ ਉੱਤੇ ਚੱਲਣ ਵਾਲੀ ਬਾਤ ਹੈ, ਖੰਡੇ ਧਾਰ ਗਲੀ ਅੱਤ ਭੀੜੀ, ਇੱਥੋਂ ਤੱਕ ਭਾਈ ਗੁਰਦਾਸ ਜੀ ਨੇ ਆਖਿਆ। ਔਰ ਖਸਮ ਦੀ ਬਾਣੀ ਚ ਬਚਨ ਆਏ, ਆਨੰਦ ਸਾਹਿਬ ਦੀ ਪਵਿੱਤਰ ਬਾਣੀ ਚ ਤੀਸਰੇ ਪਾਤਸ਼ਾਹ ਨੇ ਆਖਿਆ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਇਹ ਐਸਾ ਮਾਰਗ ਹੈ ਜਿਹੜਾ ਖੰਡੇ ਦੀ ਧਾਰ ਉੱਤੇ ਚੱਲਣ ਵਾਲਾ ਹੈ। ਗੁਰ ਸਿੱਖ ਲੈ ਗੁਰ ਸਿੱਖ ਚਲੰਦਾ, ਸਤਿਗੁਰੂ ਜੀ ਦੀ ਸਿੱਖਿਆ ਲੈ ਕੇ ਜੋ ਗੁਰਸਿੱਖ ਚੱਲਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਉਹ ਮੰਜ਼ਿਲ ਉੱਤੇ ਪਹੁੰਚ ਜਾਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਤੋਂ ਸਿੱਖਿਆ ਲਈ, ਸਿੱਖੀ ਕਮਾਈ। ਸਾਹਿਬ ਹਰਗੋਬਿੰਦ ਪਾਤਸ਼ਾਹ ਜੀ ਨੇ ਕਮਾਲ ਦੀ ਬਾਤ ਸਾਧ ਸੰਗਤ 11 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਵੀ ਪ੍ਰਾਪਤ ਕਰ ਲਈ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ, 11 ਸਾਲ ਦੀ ਉਮਰ ਹੈ ਉਹਨਾਂ ਦੀ। ਬਚਪਨ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਪਾਸੋਂ ਗੁਰਗੱਦੀ ਸਿੰਘਾਸਣ ਪ੍ਰਾਪਤ ਕਰ ਲਿਆ। ਜਿਸ ਦਿਨ ਆਗਮਨ ਹੀ ਹੋਇਆ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਉਸ ਦਿਨ ਹੀ ਪੰਜਵੇਂ ਪਾਤਸ਼ਾਹ ਨੇ ਕਹਿ ਦਿੱਤਾ ਸੀ, ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ। ਉਦਣ ਹੀ ਗੁਰੂ ਅਰਜਨ ਦੇਵ ਸਾਹਿਬ ਨੇ ਬਚਨ ਉਚਾਰ ਦਿੱਤੇ ਸਨ, ਵਧੀ ਵੇਲ ਬੋ ਪੀੜੀ ਚਾਲੀ, ਧਰਮ ਕਲਾ ਹਰ ਬੰਧ ਬਹਾਲੀ। ਇਸ ਬੱਚੇ ਦੇ ਆਉਣ ਨਾਲ ਹਰਗੋਬਿੰਦ ਦੇ ਧਰਮ ਦੇ ਵਿੱਚ ਵੀ ਵਾਧਾ ਹੋਏਗਾ, ਧਰਮ ਦੇ ਵਿੱਚ ਵੀ ਹੋਰ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਵਾਧਾ ਹੋਏਗਾ ਇਸ ਬਾਲਕ ਦੇ ਜਨਮ ਲੈਣ ਨਾਲ, ਪੈਦਾ ਹੋਣ ਨਾਲ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੀ ਸਰੂਪ ਹਨ। ਇਸੇ ਕਰਕੇ ਆਖਿਆ ਕਿ ਵਿਸਮਾਦ ਨੂੰ ਵਿਸਮਾਦ ਮਿਲਿਆ, ਅਚਰਜ ਨੂੰ ਅਚਰਜ ਮਿਲਿਆ। ਦਾ ਮਤਲਬ ਹੈ ਕਿ ਕੋਈ ਅੰਤਰ ਨਹੀਂ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦਾ ਹੀ ਰੂਪ ਨੇ। ਜਿਵੇਂ ਗੁਰੂ ਅਰਜਨ ਪ੍ਰਤੱਖ ਹਰੀ ਨਿਰੰਕਾਰ ਸਰੂਪ ਨੇ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨਿਰੰਕਾਰ ਪਰਮੇਸ਼ਰ ਦਾ ਹੀ ਸਰੂਪ ਹਨ। ਜਿਹੜਾ ਬਚਨ ਵਰਤਿਆ ਸੀ ਨਾ, ਹਰਖੋਂ ਸੋਗੋਂ ਬਾਹਰਾ, ਉਹਦੇ ਤੇ ਖੁਸ਼ੀ ਗਮੀ ਦਾ ਕੋਈ ਅਸਰ ਨਹੀਂ ਹੈ। ਮੈਂ ਕਦੇ ਕਦੇ ਸੋਚਦਾ ਸਾਧ ਸੰਗਤ, ਭਾਵੇਂ ਸ਼ਹਾਦਤਾਂ ਕਲਗੀਧਰ ਪਾਤਸ਼ਾਹ ਜੀ ਦੇ ਵਕਤ ਵੀ ਬਹੁਤ ਹੋਈਆਂ, ਪਰ ਨਾਲ ਨਾਲ ਇਹ ਵੀ ਜ਼ਰੂਰ ਚੇਤਾ ਰੱਖਣਾ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵੀ ਨਾ ਬੜੇ ਅਕਾਲ ਚਲਾਣੇ ਹੋਏ ਸਾਧ ਸੰਗਤ। ਉਸ ਵਕਤ ਭਾਵੇਂ 4 ਜੰਗਾਂ ਵੀ ਲੜੀਆਂ ਛੇਵੇਂ ਪਾਤਸ਼ਾਹ ਨੇ, 4 ਜੰਗ ਲੜੇ, ਉੱਥੇ ਵੀ ਗੁਰੂ ਕੇ ਸਿੱਖ ਸ਼ਹੀਦ ਹੋਏ, ਸ਼ਹਾਦਤਾਂ ਦੇ ਜਾਮ ਪੀਤੇ ਉਹਨਾਂ ਨੇ। ਪਰ ਜਿਹੜੀ ਦਾਸ ਨੇ ਬੇਨਤੀ ਕਰਨੀ ਹੈ, ਪਵਿੱਤਰ ਬਾਣੀ ਚ ਫੁਰਮਾਨ ਆਇਆ ਪੰਜਵੇਂ ਪਾਤਸ਼ਾਹ ਦਾ, ਮੇਰਾ ਸਤਿਗੁਰ ਰਖਵਾਲਾ ਹੋਵਾ, ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ, ਹਰਗੋਬਿੰਦ ਨਵਾਂ ਨਰੋਆ। ਜਿਹੜਾ ਇਹ ਬਚਨ ਆਇਆ ਨਾ, ਹਰਗੋਬਿੰਦ ਨਵਾਂ ਨਰੋਆ, ਸਦੀਵੀ ਕਾਲ ਵਾਸਤੇ ਐਸਾ ਹਰਗੋਬਿੰਦ ਨਵਾਂ ਨਰੋਆ ਹੈ। ਕਦੇ ਸੋਚ ਕੇ ਵੇਖਣਾ, ਸਦੀਵੀ ਕਾਲ ਵਾਸਤੇ ਆਨੰਦਤ ਐ ਖੁਸ਼ੀ ਤੇ ਖੇੜਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਜਦੋਂ ਆਪਾਂ ਇਤਿਹਾਸ ਜੀਵਨ ਪੜ੍ਹਦੇ ਉਹਨਾਂ ਦਾ, ਪਹਿਲਾਂ ਪਿਤਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤਤੀਆਂ ਤਵੀਆਂ ਤੇ ਬੈਠ ਕੇ ਸ਼ਹਾਦਤ ਦੇ ਜਾਮ ਪੀਣੇ, ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜੋਤੀ ਜੋਤ ਸਮਾਵਣਾ, ਤੇ ਆਪ 11 ਸਾਲ ਦੀ ਉਮਰ ਹੈ ਇਹਨਾਂ ਦੀ ਉਸ ਵਕਤ। ਇਹ ਪਿਤਾ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ, ਮੀਰੀ ਪੀਰੀ ਦੀਆਂ 2 ਕਿਰਪਾਨਾਂ ਪਹਿਨੀਆਂ, ਔਰ ਸੰਗਤਾਂ ਨੂੰ ਆਖਿਆ ਕਿ ਹੁਣ ਸਾਡਾ ਕਾਲਜਾ ਤਤੀਆਂ ਤਮੀਆਂ ਦੇ ਉੱਤੇ ਸਾੜਿਆ ਗਿਆ ਹੈ, ਹੁਣ ਜੇ ਨਿਮਰਤਾ ਨਾਲ ਬਾਤ ਨਹੀਂ ਬਣਦੀ। ਇਹ 6ਵੇਂ ਪਾਤਸ਼ਾਹ ਦੇ ਬਚਨ ਸਨ ਕਿ ਜੇ ਕਿਸੇ ਤੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ। ਜ਼ੁਲਮ ਸਹਿਣਾ ਕਾਇਰਤਾ, ਬੁੱਝ ਦਿਲੀ, ਡਰਾਕਲਤਾ ਹੈ। 11 ਸਾਲ ਦੀ ਉਮਰ ਚ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਚਨ ਕਹੇ ਸੀ। ਅੱਜ ਤੋਂ ਸਾਡੀ ਪਿਆਰੀ ਭੇਟਾ, ਕੀਮਤੀ ਸ਼ਸਤਰ ਘੋੜੇ ਤੇ ਤੁਹਾਡੀਆਂ ਜਵਾਨੀਆਂ ਹਨ, ਆਪਣੀਆਂ ਜਵਾਨੀਆਂ ਭੇਟਾ ਕਰੋ। ਆਓ ਤੁਹਾਨੂੰ ਸ਼ਸਤਰ ਵਿੱਦਿਆ ਸਿਖਾਈਏ, ਘੋੜ ਸਵਾਰੀ ਸਿਖਾਈਏ, ਸ਼ਸਤਰ ਕੋਲ ਰੱਖੋ ਅਤੇ ਬਾਣੀ ਨਾਲ ਸਾਂਝ ਪਾ ਕੇ, ਸ਼ਬਦ ਨਾਲ ਸਾਂਝ ਪਾ ਕੇ ਆਪਾਂ ਜ਼ੁਲਮ ਦਾ ਟਾਕਰਾ ਸ਼ਮਸ਼ੀਰ ਨਾਲ ਵੀ ਕਰੀਏ। ਪਾਤਸ਼ਾਹ ਨੇ ਆਖਿਆ ਸੀ, ਇੱਕ ਇੱਕ ਝਰਨਾ, ਇੱਕ ਇੱਕ ਚਸ਼ਮਾ ਜਦੋਂ ਪਹਾੜਾਂ ਦੇ ਵਿੱਚੋਂ ਫੁੱਟਦਾ ਹੈ ਤੇ ਉਹ ਝਰਨਾ ਹੀ ਆ, ਉਹ ਚਸ਼ਮਾ ਹੀ ਆ, ਪਰ ਜਦੋਂ ਪਹਾੜਾਂ ਵਿੱਚੋਂ ਨਿਕਲੇ ਹੋਏ ਕਈ ਚਸ਼ਮੇ ਕਈ ਝਰਨੇ ਜਦੋਂ ਇਕੱਠੇ ਹੋ ਕੇ ਵਗਦੇ ਨੇ ਤੇ ਬੜਾ ਵੱਡਾ ਦਰਿਆ ਬਣ ਜਾਂਦਾ ਹੈ। ਤੁਸੀਂ ਇੱਕ ਇੱਕ ਸਿੱਖ ਹੋ, ਇਹ ਪਹਾੜਾਂ ਵਿੱਚੋਂ, ਸਿੱਖੀ ਦੇ ਪਹਾੜ ਵਿੱਚੋਂ ਨਿਕਲੇ ਹੋਏ ਤੁਸੀਂ ਇੱਕ ਇੱਕ ਚਸ਼ਮੇ ਹੋ, ਝਰਨੇ ਹੋ। ਤੁਸੀਂ ਜਦੋਂ ਇਕੱਠੇ ਹੋ ਕੇ ਵਗੋਗੇ, ਇਕੱਠੇ ਹੋ ਕੇ ਚੱਲੋਗੇ, ਇਹ ਦਰਿਆ ਬਣ ਜਾਏਗਾ ਜਿਹੜਾ ਮੌਕੇ ਦੇ ਜ਼ਾਲਮਾਂ ਨੂੰ ਤੇ ਜ਼ੁਲਮ ਨੂੰ ਰੋੜ ਕੇ ਲੈ ਜਾਏਗਾ। ਅੱਜ ਇਹ ਵੀ ਲੋੜ ਹੈ, ਅੱਜ ਵੀ, ਅੱਜ ਦੇ ਯੁੱਗ ਦੀ ਸਾਧ ਸੰਗਤ ਗੱਲ ਕਰ ਰਿਹਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਉਹ ਬੋਲਾਂ ਤੋਂ ਅੱਜ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਪੰਥ ਇਕੱਠਾ ਹੋਵੇ, ਇੱਕ ਇੱਕ ਸਿੱਖ ਗੁਰੂ ਦਾ ਝਰਨਾ ਚਸ਼ਮਾ ਹੈ। ਜਦੋਂ ਇਕੱਠੇ ਹੋ ਕੇ ਚੱਲਣਗੇ ਵਗਣਗੇ, ਦਰਿਆ ਬਣ ਜਾਏਗਾ, ਜ਼ੁਲਮ ਅਤਿਆਚਾਰ ਰੁੜ ਜਾਏਗਾ ਇਹਦੇ ਅੱਗੇ। ਸ਼ਸਤਰ ਵਿਦਿਆ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਿਖਾਈ ਗੁਰਸਿੱਖਾਂ ਨੂੰ। ਉਹਨਾਂ ਨੂੰ ਆਖਿਆ, ਲਿਆਓ ਕੀਮਤੀ ਘੋੜੇ ਸ਼ਸਤਰ, ਆਓ ਜ਼ੁਲਮ ਦਾ ਟਾਕਰਾ ਜੰਗ ਦੇ ਮੈਦਾਨ ਵਿੱਚ ਵੀ ਕਰੀਏ। ਹੁਣ ਸ਼ਹਾਦਤ ਦਾ ਜਾਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਨੇ ਪੀ ਲਿਆ, ਪਰ ਆਪਾਂ ਹੁਣ ਇਹਦਾ ਟਾਕਰਾ ਸ਼ਮਸ਼ੀਰ ਨਾਲ ਵੀ ਕਰਾਂਗੇ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ 14 ਸਾਲ ਦੀ ਉਮਰ ਚ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਰ ਦਿੱਤੀ ਸੀ। ਤਖ਼ਤ ਲਾ ਕੇ ਬੈਠਣਾ, ਕਲਗੀ ਲਾ ਕੇ ਬੈਠਣਾ, ਮੀਰੀ ਪੀਰੀ ਦੀਆਂ ਕਿਰਪਾਨਾਂ ਪਾ ਕੇ ਤਖ਼ਤ ਬਿਰਾਜਮਾਨ ਹੋਣਾ, ਘੋੜ ਸਵਾਰੀ ਕਰਨੀ, 4 ਜੰਗਾਂ ਲੜੀਆਂ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਹਰਗੋਬਿੰਦ ਨਵਾਂ ਨਰੋਆ, ਉਹਨਾਂ ਦੇ ਸਮੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਾ ਜਾਮ ਪੀਤਾ, ਤਾਂ ਵੀ ਆਨੰਦ ਦੇ ਵਿੱਚ ਚੜ੍ਹਦੀ ਕਲਾ। ਹਰਗੋਬਿੰਦ ਨਵਾਂ ਨਰੋਆ, ਮਾਤਾ ਜੀ ਦਾ ਅਕਾਲ ਚਲਾਣਾ, ਮਾਤਾ ਗੰਗਾ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਹੋਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੁਪਤਨੀ, ਉਹਨਾਂ ਦੇ ਮਹਿਲ ਮਾਤਾ ਦਮੋਦਰੀ ਜੀ ਦਾ ਅਕਾਲ ਚਲਾਣਾ ਹੋਇਆ। ਮਾਤਾ ਦਮੋਦਰੀ ਜੀ ਦੇ ਮਾਤਾ ਪਿਤਾ ਜੀ ਦਾ ਅਕਾਲ ਚਲਾਣਾ ਵੀ ਹੋਇਆ, ਤਾਂ ਵੀ ਹਰਗੋਬਿੰਦ ਨਵਾਂ ਨਰੋਆ। ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਰਿਸ਼ਤੇ ਵਿੱਚੋਂ ਸਾਲੀ ਤੇ ਸਾਂਢੂ, ਬੀਬੀ ਰਾਮੋ ਤੇ ਭਾਈ ਸਾਈ ਦਾਸ, ਇਹ ਡਰੋਲੀ ਨਗਰ ਦੇ ਰਹਿਣ ਵਾਲੇ ਸਨ। ਉਹਨਾਂ ਦਾ ਅਕਾਲ ਚਲਾਣਾ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਹੋਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਵੱਡੇ ਬੇਟੇ ਬਾਬਾ ਗੁਰਦਿੱਤਾ ਜੀ ਦਾ ਅਕਾਲ ਚਲਾਣਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵਕਤ ਹੋਇਆ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਇੱਕ ਹੋਰ ਬੇਟੇ ਸਤਿਕਾਰਯੋਗ ਬਾਬਾ ਅਟਲ, ਅੰਮ੍ਰਿਤਸਰ ਸਾਹਿਬ ਜਿਨ੍ਹਾਂ ਦਾ ਅਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਹੀ ਨੇੜੇ, ਉਹਨਾਂ ਦਾ ਅਕਾਲ ਚਲਾਣਾ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਚ ਹੋਇਆ, ਤਾਂ ਵੀ ਹਰਗੋਬਿੰਦ ਨਵਾਂ ਨਰੋਆ। ਇਹ ਤੇ ਸੰਸਾਰਕ ਕੁਝ ਰਿਸ਼ਤਿਆਂ ਦੀ ਬਾਤ ਸੀ ਨਾ। ਜੰਗਾਂ ਯੁੱਧਾਂ ਦੇ ਵਿੱਚ ਅਨੇਕਾਂ ਸਿੱਖਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ, ਉਹਨਾਂ ਦੇ ਅਕਾਲ ਚਲਾਣੇ ਹੋਏ, ਤਾਂ ਵੀ ਹਰਗੋਬਿੰਦ ਨਵਾਂ ਨਰੋਆ। ਬਾਬਾ ਬੁੱਢਾ ਸਾਹਿਬ ਜੀ ਦਾ ਅਕਾਲ ਚਲਾਣਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਹੋਇਆ, ਜਿਨ੍ਹਾਂ ਦੀ ਪਵਿੱਤਰ ਪਾਵਨ ਰਚਨਾ ਵਾਰਾਂ ਦੀ ਆਪਾਂ ਵਿਆਖਿਆ ਕਰ ਰਹੇ ਹਾਂ। ਸਤਿਕਾਰਯੋਗ ਸ੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਅਕਾਲ ਚਲਾਣਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਚ ਹੋਇਆ। ਬਾਬਾ ਬੁੱਢਾ ਸਾਹਿਬ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਸਾਰੀਆਂ ਅਖੀਰਲੀਆਂ ਰਸਮਾਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਹੱਥੀਂ ਨਿਭਾਈਆਂ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਦਾ ਅਕਾਲ ਚਲਾਣਾ 6ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਚ ਹੋਇਆ। ਬੇਅੰਤ ਐਸੀਆਂ ਦਲੀਲਾਂ ਗੁਰੂ ਸਵਾਰਿਓ ਦਿੱਤੀਆਂ ਜਾ ਸਕਦੀਆਂ, ਪਰ ਜਿਹੜੀ ਦਾਸ ਨੇ ਬੇਨਤੀ ਕਰਨੀ ਹੈ ਉਹ ਇਹ ਹੈ ਕਿ ਸਤਿਗੁਰੂ ਆਪ ਹਰਖੋਂ ਸੋਗੋਂ ਬਾਹਰਾ। ਇੱਥੋਂ ਮੈਨੂੰ ਚੇਤਾ ਆਇਆ ਕਿ ਇਹ ਵੀ ਬਚਨ ਸਾਂਝੇ ਕਰੀਏ ਕਿ ਹਰਖ ਸੋਗ ਤੋਂ ਨਿਆਰਾ ਹੈ, ਖੁਸ਼ੀ ਗਮੀ ਤੋਂ ਨਿਆਰਾ ਹੈ ਸਤਿਗੁਰ, ਤੇ ਆਪਣੇ ਸੇਵਕਾਂ ਨੂੰ ਵੀ ਹਰਖ ਸੋਗ ਤੋਂ ਨਿਆਰਾ ਕਰ ਦਿੰਦਾ ਹੈ, ਜਿਹੜੇ ਐਸੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਗਏ। ਇਸ ਪੌੜੀ ਦੀ ਅਖੀਰਲੀ ਤੁਕ ਵਿੱਚ ਕਹਿੰਦੇ ਨੇ, ਗੁਰਸਿੱਖ ਲੈ ਗੁਰਸਿੱਖ ਚੱਲੰਦਾ। ਜਿਹੜੇ ਗੁਰਸਿੱਖ ਨੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਸਿੱਖਿਆ ਲੈ ਕੇ ਜਿਹੜੇ ਉਸ ਸਿੱਖਿਆ ਦੇ ਉੱਤੇ ਚੱਲਦੇ ਆ, ਉਹ ਮੰਜ਼ਿਲ ਦੇ ਉੱਤੇ ਪਹੁੰਚ ਜਾਂਦੇ ਹਨ, ਪਰਮੇਸ਼ਰ ਦੇ ਚਰਨਾਂ ਵਿੱਚ, ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ, ਮਾਲਕ ਪਰਮੇਸ਼ਰ ਦੀ ਹਜ਼ੂਰੀ ਵਿੱਚ ਉਹ ਪ੍ਰਵਾਨ ਹੋ ਜਾਂਦੇ ਹਨ। ਵਾਰ 24 ਪੌੜੀ 22 ਵਿੱਚ ਪਾਵਨ ਪਵਿੱਤਰ ਬਚਨ, ਸਤਿਗੁਰੂ ਦੀ ਮਹਿਮਾ, ਸਿੱਖਾਂ ਦੀ ਪਾਵਨ ਪਵਿੱਤਰ ਉਪਮਾ ਚ ਫੁਰਮਾਨ ਕਰ ਰਹੇ ਹਨ ਗੁਰੂ ਸਿੱਖ ਦੇ ਬਾਰੇ ਚ। ਹੰਸੋਂ ਹੰਸ ਗਿਆਨ ਕਰ, ਦੁੱਧੈ ਵਿੱਚੋਂ ਕੱਢੈ ਪਾਣੀ, ਕੱਛੂ ਕਸ਼ ਧਿਆਨ ਧਰ, ਲਹਿਰ ਨ ਵਿਆਪੈ ਘੁੰਮਣ ਵਾਣੀ, ਕੂੰਜੋਂ ਕੂੰਜ ਵਖਾਣੀ, ਸਿਮਰਨ ਕਰ ਉੱਡੈ ਅਸਮਾਣੀ, ਗੁਰ ਪਰਚੈ ਗੁਰ ਜਾਣੀ, ध्यान ध्यान सिमरन गुर बाणी, गुर सिख लै गुर सिख होए, साध संगत जागे अंदर जानी। पैरी पै पा खाक होए, गर्भ निवार गरीबी आनी। पी चरणोदक अमृत वाणी, पी चरणोदक अमृत वाणी। हंसों हंस ज्ञान कर, दुद्ध विचों कढ़े पानी। हंसां विचों हंस कौन हन? गुरु के सिख। एक सुभा दसदे ने उहदा, हंस दा गुण दसदे हन। हंस दा कहिंदे हंस दुद्ध दे विच अपनी चुंज पा देवे ना ते दुद्ध ते पानी वखरा वखरा कर दिंदा। हंसों हंस ज्ञान कर, दुद्ध विचों कढ़े पानी। इसे तरह जिहड़े गुरसिख ने, गुरु दा दित्ता होया जिहड़ा उहनां दे कोल ज्ञान है, गुरु दी बख्शिश है, कहिंदे उस गुरु दे दित्ते ज्ञान द्वारा। सतगुरु दे सिख भी ऐसे महान हंस ने, जिवें हंस दुद्ध ते पानी वखरा वखरा कर दिंदा, इसे तरह गुरसिख गुरु दे दित्ते ज्ञान द्वारा गुरसिख हंस झूठ अते सच वखरा वखरा कर देंदे। जिवें हंस दुद्ध पानी रला के रख दो, दुद्ध दुद्ध पी लैंदा, पानी रहण दिंदा। इसलिए गुरु दे सिख सच नूं अपने जीवन विच अपना लैंदे ने ते साध संगत झूठ परे सुट देंदे हन, छड़ देंदे ने। इह गुरसिखां दे पास ज्ञान है। इस करके गुरसिख प्यारियां नूं हंसां नाल तशबीह दित्ती है। विद्वानां ने इह वी विचार कीता कि गुरसिख गुरमुख प्यारे ऐसे हंस हन जिहड़े गुरमत अते दुरमत दा नखेड़ा कर लैंदे हन, गुरमत नूं अपना लैंदे हन ते दुरमत नूं छड़ देंदे हन। कछू कछ ध्यान धर, लहर न व्यापै घुमण वाणी। कहिंदे कछुआं विच वी ओह कछुवत हन जो ध्यान करके गुरु पातशाह सिखां नूं पालदे हन। हुण ध्यान नाल सुनना बेनती नूं, जिहड़ा कछू कम्मा ना, ਇਹ ਜਦੋਂ ਕੱਛੂ ਕੰਮੀ ਜਿਹੜੀ ਮਾਦਾ ਹੈ, ਫੀਮੇਲ ਹੈ ਜਿਹੜੀ, ਇਹਨੇ ਜਦੋਂ ਆਪਣੇ ਬੱਚੇ ਕੱਢਣੇ, ਰੇਤ ਤੇ ਆ ਜਾਂਦੀ ਹੈ ਬਾਹਰ। ਪਹਿਲਾਂ ਆਂਡੇ ਦਿੰਦੇ ਨੇ, ਫਿਰ ਆਂਡਿਆਂ ਚੋਂ ਬੱਚੇ ਨਿਕਲਦੇ। ਪਰ ਬੱਚੇ ਪੈਦਾ ਕਰਕੇ ਆਂਡਿਆਂ ਚੋਂ ਬੱਚੇ ਕੱਢ ਕੇ ਕੱਛੂ ਕੰਮੀ ਪਾਣੀ 'ਚ ਚਲੇ ਜਾਂਦੀ ਹੈ, ਉਹ ਰੇਤ ਦੇ ਉੱਤੇ। ਨਾ ਤਾਂ ਹੁਣ ਬੱਚਿਆਂ ਦੇ ਕੋਲ ਖੰਭ ਨੇ ਵੀ ਕਿਤੇ ਉੱਡ ਕੇ ਚਲੇ ਜਾਣ, ਕੁਛ ਖਾ ਲੈਣ, ਆਪਣਾ ਢਿੱਡ ਭਰ ਲੈਣ। ਨਾ ਕੱਛੂ ਕੰਮੀ ਦੇ ਕੋਲ ਦੁੱਧ ਆ ਵੀ ਉਹਨਾਂ ਬੱਚਿਆਂ ਨੂੰ ਚੁੰਘਾ ਦੇ। ਕਹਿਣ ਲੱਗੇ ਫਿਰ ਕੌਣ ਉਹਨਾਂ ਦੀ ਪਾਲਣਾ ਕਰਦਾ ਬੱਚਿਆਂ ਦੀ? ਉਹ ਕੱਛੂ ਕੰਮੀ ਆਪਣੇ ਦਿਲ ਦੇ ਵਿੱਚ ਹੀ, ਮਨ ਹਿਰਦੇ ਵਿੱਚ ਹੀ ਉਹਨਾਂ ਬੱਚਿਆਂ ਦੀ ਯਾਦ ਸਮੋਈ ਬੈਠੀ ਹੈ ਪਾਣੀ 'ਚ ਰਹਿ ਕੇ, ਤੇ ਉਹ ਬੱਚੇ ਉੱਥੇ ਪਲੀ ਜਾਂਦੇ ਨੇ। ਭਗਤ ਧੰਨਾ ਜੀ ਨੇ ਰਾਗ ਆਸਾ ਵਿੱਚ ਇਹ ਪ੍ਰਮਾਣ ਦਿੱਤਾ ਹੈ। ਕਹਿਣ ਲੱਗੇ, ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਉਸ ਨਿਰੰਕਾਰ ਪਰਮੇਸ਼ਰ ਤੇ ਭਰੋਸਾ ਰੱਖ, ਜਿਸ ਤਰ੍ਹਾਂ ਕੁੰਮੀ ਜਲ ਮਹਿ, ਕੱਛੂ ਕੰਮੀ ਪਾਣੀ 'ਚ ਹੈ ਪਰ ਉਹਦੇ ਬੱਚੇ ਬਾਹਰ ਰੇਤ ਤੇ ਨੇ, ਕੱਛੂ ਕੰਮੀ ਧਿਆਨ ਹੀ ਉਹਨਾਂ ਦੇ ਵਿੱਚ ਆਪਣੀ ਬਿਰਤੀ ਰੱਖਦੀ ਹੈ, ਰੱਬ ਉੱਥੇ ਵੀ ਪਾਲਣਾ ਕਰੀ ਜਾਂਦਾ ਉਹਨਾਂ ਦੀ। ਇਸੇ ਤਰ੍ਹਾਂ ਜਿਹੜੇ ਗੁਰੂ ਦੇ ਸਿੱਖ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਪਿਆਰ ਵਿੱਚ, ਪ੍ਰੇਮ ਵਿੱਚ ਭਿੱਜ ਕੇ ਜੁੜਦੇ ਹਨ, ਸਤਿਗੁਰੂ ਉਹਨਾਂ ਦੀ ਵੀ ਪਾਲਣਾ ਕਰਦੇ ਹਨ। ਭਾਵ ਮਾਇਆ ਦੀਆਂ ਘੁੰਮਣ ਘੇਰੀਆਂ ਵਿੱਚ ਡੁੱਬਣ ਨਹੀਂ ਦਿੰਦੇ। ਮਾਇਆ ਦੀਆਂ ਘੁੰਮਣ ਘੇਰੀਆਂ ਵਿੱਚ ਆਪਣੇ ਸਿੱਖ ਪਿਆਰਿਆਂ ਨੂੰ ਗਲਤਾਨ ਨਹੀਂ ਹੋਣ ਦਿੰਦੇ। ਗੁਰਸਿੱਖਾਂ ਦੀ ਹਰ ਥਾਂ ਤੇ ਰੱਖਿਆ ਕਰਦੇ ਹਨ, ਪਾਲਣ ਪੋਸ਼ਣ ਵੀ ਕਰਦੇ ਹਨ। ਔਰ ਸਾਧ ਸੰਗਤ ਸੰਸਾਰ ਸਮੁੰਦਰ ਦੀਆਂ ਘੁੰਮਣ ਘੇਰੀਆਂ ਜਿਹੜੀਆਂ ਵਿਸ਼ਿਆਂ ਵਿਕਾਰਾਂ ਪਾਪਾਂ ਦੀਆਂ ਨੇ, ਉਹਨਾਂ ਵਿੱਚੋਂ ਵੀ ਗੁਰੂ ਆਪਣੇ ਸਿੱਖਾਂ ਨੂੰ ਹੱਥ ਦੇ ਕੇ ਬਚਾ ਲੈਂਦੇ ਹਨ। ਫਿਰ ਕੂੰਜ ਦੀ ਦਲੀਲ ਦਿੰਦੇ ਨੇ, ਸੈਂਕੜੇ ਕੂਆਂ ਉੱਡ ਉੱਡ ਕੇ ਕੂੰਜ ਬੜੀ ਦੂਰ ਚਲੇ ਜਾਂਦੀ ਹੈ, ਪਰ ਪਿੱਛੇ ਛੱਡੇ ਹੋਏ ਬੱਚਿਆਂ ਵਿੱਚ ਆਪਣੀ ਸੁਰਤ ਰੱਖਦੀ ਹੈ ਤੇ ਪਰਮਾਤਮਾ ਉੱਥੇ ਉਸ ਬੱਚਿਆਂ ਦੀ ਪਾਲਣਾ ਕਰਦਾ ਹੈ, ਉਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਹੈ, ਜਿਉਂਦੇ ਜਾਗਦੇ ਰਹਿੰਦੇ ਨੇ ਬੱਚੇ। ਕੂੰਜੋ ਕੂੰਜ ਵਖਾਣੀ ਹੈ, ਸਿਮਰਨ ਕਰ ਉੱਡੈ ਅਸਮਾਣੀ। ਕੂੰਜਾਂ ਵਿੱਚੋਂ ਸਤਿਗੁਰੂ ਦਾਤਾ ਸਾਡਾ ਇਸ ਤਰ੍ਹਾਂ ਆਖੀਦਾ ਹੈ ਜੋ ਅਸਮਾਨਾਂ ਨੂੰ ਉੱਡਦੀ ਆ ਪਰ ਬੱਚਿਆਂ ਦਾ ਚਿੰਤਨ ਕਰਦੀ ਆ ਆਪਣੇ ਦਿਲ ਵਿੱਚ, ਤੇ ਬੱਚਿਆਂ ਦਾ ਪਾਲਣ ਪੋਸ਼ਣ ਹੁੰਦਾ ਹੈ। ਕਹਿਣ ਲੱਗੇ ਸਾਡਾ ਸਤਿਗੁਰੂ ਵੀ ਐਸਾ ਹੈ ਜਿਸ ਦੇ ਅਸੀਂ ਬੱਚੇ ਹਾਂ, ਪੁੱਤ ਧੀਆਂ ਹਾਂ, ਉਸ ਦੇ ਸੇਵਕ ਹਾਂ, ਉਹ ਸਾਡੀ ਵੀ ਇਸੇ ਤਰ੍ਹਾਂ ਪਾਲਣਾ ਕਰਦਾ ਹੈ। ਊਡੇ ਊਡ ਆਵੈ ਸਹਿ ਕੋਸਾ ਤਿਸ ਪਾਸ਼ਾ ਬਚਰੇ ਚਰਿਆ, ਤਿੰਨ ਕਮਨ ਖਲਾਵੈ ਕਮਨ ਚੁਗਾਵੈ ਮਨ ਮਹਿ ਸਿਮਰਨ ਕਰਿਆ। ਇਹ ਦਲੀਲਾਂ ਦੇ ਕੇ ਇਹ ਦੱਸਦੇ ਨੇ ਸਾਡਾ ਸਤਿਗੁਰ ਵੀ ਕੂੰਜ ਦੀ ਤਰ੍ਹਾਂ ਹੈ, ਅਸੀਂ ਬੱਚੇ ਉਸ ਕਛੂ ਕੰਮੀ ਦੀ ਤਰ੍ਹਾਂ ਜਿਹੜੇ ਉਹ ਬੱਚੇ ਪਲ ਰਹੇ ਨੇ ਬਾਹਰ, ਉਸ ਦੀ ਤਰ੍ਹਾਂ ਸਾਡੀ ਵੀ ਪਾਲਣਾ ਤੇ ਪੋਸ਼ਣਾ ਕਰਨ ਵਾਲਾ ਹੈ, ਖੁਰਾਕ ਪੁਸ਼ਾਕ ਦੇਣ ਵਾਲਾ ਹੈ। ਭਾਵ ਸਤਿਗੁਰੂ ਨੂੰ ਜੇ ਅਸੀਂ ਚੇਤੇ ਰੱਖਦੇ ਹਾਂ ਨਾ, ਜੇ ਅਸੀਂ ਗੁਰੂ ਨੂੰ ਯਾਦ ਕਰਦੇ ਹਾਂ ਤੇ ਸਾਡਾ ਸਤਿਗੁਰੂ ਵੀ ਸਾਨੂੰ ਯਾਦ ਰੱਖਦਾ ਹੈ, ਕਿਸੇ ਚੀਜ਼ ਦੀ ਤੋਟ ਕਮੀ ਨਹੀਂ ਆਉਣ ਦਿੰਦਾ। ਇਹ ਭਾਵ ਹੈ ਇਹਨਾਂ ਪੰਗਤੀਆਂ ਦਾ। ਗੁਰ ਪਰਚੈ ਗੁਰ ਜਾਣੀ ਹੈ, ਗਿਆਨ ਧਿਆਨ ਸਿਮਰਨ ਗੁਰਬਾਣੀ। ਗੁਰੂ ਨਾਲ ਪ੍ਰੇਮ ਰੱਖੀਦਾ, ਗੁਰੂ ਦੀ ਬਾਣੀ ਦੁਆਰਾ, ਗੁਰੂ ਦੇ ਦਿੱਤੇ ਗਿਆਨ ਦੁਆਰਾ, ਗੁਰੂ ਨੇ ਜਿਹੜਾ ਆਖਿਆ ਧਿਆਨ ਪ੍ਰਭੂ ਦੇ ਚਰਨਾਂ ਨਾਲ ਜੋੜਨਾ ਉਹਦੇ ਦੁਆਰਾ, ਤੇ ਸਿਮਰਨ ਗੁਰਬਾਣੀ ਦੁਆਰਾ। ਜਿਹੜੇ ਗੁਰਸਿੱਖ ਪਿਆਰੇ ਹਨ ਉਹ ਸਤਿਗੁਰੂ ਦਾ ਧਿਆਨ ਧਰਦੇ ਨੇ। ਪਰ ਸਾਨੂੰ ਇੱਥੇ ਪ੍ਰੇਰਨਾ ਦੇ ਰਹੇ ਭਾਈ ਗੁਰਦਾਸ ਜੀ, ਭਾਈ ਗੁਰੂ ਦੇ ਸਿੱਖਾ ਸਤਿਗੁਰ ਦਾ ਧਿਆਨ ਧਰਿਆ ਕਰ, ਸਤਿਗੁਰ ਦੇ ਚਰਨਾਂ ਨਾਲ ਪ੍ਰੀਤ ਪਾ, ਗਿਆਨ ਧਿਆਨ ਸਿਮਰਨ ਗੁਰਬਾਣੀ। ਗੁਰੂ ਦੇ ਦਿੱਤੇ ਗਿਆਨ ਨੂੰ ਦਿਲ ਚ ਵਸਾ, ਧਿਆਨ ਸਤਿਗੁਰੂ ਦੇ ਚਰਨਾਂ ਵਿੱਚ ਜੋੜ ਕੇ ਰੱਖ, ਪਰਮਾਤਮਾ ਦੀ ਬੰਦਗੀ ਪ੍ਰਭੂ ਦਾ ਸਿਮਰਨ ਕਰਿਆ ਕਰ, ਗੁਰੂ ਦੀ ਬਾਣੀ ਨਾਲ ਸਾਂਝ ਪਾ। ਇਸ ਢੰਗ ਨਾਲ ਗੁਰੂ ਪਰਚ ਜਾਂਦਾ ਹੈ, ਸਤਿਗੁਰੂ ਪ੍ਰਸੰਨ ਹੋ ਜਾਂਦਾ ਹੈ, ਫਿਰ ਸਾਰੇ ਦੀਆਂ ਸਾਰੀਆਂ ਬਰਕਤਾਂ ਦਾ ਤੇਰੇ ਤੇ ਮੀਂਹ ਪਾਉਂਦਾ, ਵਰਸਾਉਂਦਾ ਹੈ ਸਾਰੀਆਂ ਬਰਕਤਾਂ ਤੇਰੇ ਤੇ। ਗੁਰਸਿੱਖ ਲੈ ਗੁਰਸਿੱਖ ਹੋਏ, ਸਾਧ ਸੰਗਤ ਜਾਗੇ ਅੰਦਰ ਜਾਣੀ। ਇਹ ਜਿਹੜੀ ਗੱਲ ਹੈ ਨਾ, ਇਹ ਤੇ ਸਾਰੇ ਦੇ ਸਾਰੇ ਜਗਤ ਦੇ ਅੰਦਰ ਜਾਣੀ ਜਾਂਦੀ ਹੈ, ਤੇ ਜਿਹੜਾ ਗੁਰੂ ਦੀ ਸਿੱਖਿਆ ਲੈਂਦਾ ਹੈ ਉਹ ਹੀ ਗੁਰੂ ਦਾ ਸਿੱਖ ਬਣਦਾ ਹੈ, ਉਹ ਹੀ ਗੁਰੂ ਦਾ ਸਿੱਖ ਸੱਜਦਾ ਜਿਹੜਾ ਗੁਰੂ ਦੀ ਸਿੱਖਿਆ ਲੈਂਦਾ ਹੈ। ਇਹ ਸਾਧ ਸੰਗਤ ਦੇ ਵਿੱਚ ਤੇ ਆਮ ਜਗਤ ਦੇ ਅੰਦਰ ਸੰਸਾਰ ਦੇ ਵਿੱਚ ਇਹ ਗੱਲ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਭਾਵ ਇਸ ਗੱਲ ਦਾ, ਇਸ ਬਾਤ ਦਾ ਸਾਰੇ ਦੇ ਸਾਰੇ ਜਗਤ ਸੰਸਾਰ ਨੂੰ ਪਤਾ ਵਾ ਕਿ ਜਿਹੜੇ ਗੁਰੂ ਦੀ ਸਿੱਖਿਆ ਲੈਣਗੇ ਉਹ ਹੀ ਸਹੀ ਅਰਥਾਂ ਵਿੱਚ ਗੁਰਸਿੱਖ ਹੋਣਗੇ। ਇਹੋ ਹੀ ਬਾਤ ਸਾਧ ਸੰਗਤ ਦੇ ਵਿੱਚ ਵੀ ਪ੍ਰਚਾਰੀ ਤੇ ਪ੍ਰਸਾਰੀ ਜਾਂਦੀ ਹੈ ਕਿ ਜੇ ਸਹੀ ਅਰਥਾਂ ਵਿੱਚ ਤੁਸੀਂ ਗੁਰੂ ਕੇ ਸਿੱਖ ਸਜਣਾ ਚਾਹੁੰਦੇ ਹੋ, ਗੁਰੂ ਦੇ ਸਿੱਖ ਬਣਨਾ ਚਾਹੁੰਦੇ ਹੋ, ਫਿਰ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਘੁਮਾਓ, ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੋ, ਤਾਂ ਹੀ ਸਹੀ ਅਰਥਾਂ ਚ ਗੁਰਸਿੱਖੀ ਤੁਹਾਡਿਆਂ ਹਿਰਦਿਆਂ ਵਿੱਚ ਵਸ ਸਕਦੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ। ਜਦੋਂ ਸਿੱਖਿਆ ਦੇ ਉੱਤੇ ਚੱਲਣ ਲੱਗ ਪਈਏ ਫਿਰ ਉਹ ਆਪਣੀ ਬਖਸ਼ਿਸ਼ ਦੀ ਨਜ਼ਰ ਤੁਹਾਡੇ ਤੇ ਫੇਰਦਾ, ਸੰਸਾਰ ਜਗਤ ਤੋਂ ਪਾਰ ਉਤਾਰਾ ਕਰ ਦਿੰਦਾ ਹੈ। ਪੈਰੀ ਪੈ ਪਾ ਖਾਕ ਹੋਏ, ਗਰਭ ਨਿਵਾਰ ਗਰੀਬੀ ਆਣੀ। ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ, ਗੁਰੂ ਦੇ ਪੈਰੀ ਪੈ ਕੇ ਚਰਨਾਂ ਦੀ ਧੂੜੀ ਬਣ ਕੇ ਰਹਿਣਾ, ਅੰਦਰ ਦਾ ਗਰਭ ਅੰਦਰ ਦਾ ਹੰਕਾਰ ਦੂਰ ਕਰਕੇ ਗਰੀਬੀ ਵਾਲੇ ਸੁਭਾਅ ਵਿੱਚ ਜਦੋਂ ਰਵਾਂਗੇ ਫਿਰ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਪ੍ਰਵਾਨ ਹੋਵਾਂਗੇ। ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਪੀ ਚਰਨੋਦਕ ਅੰਮ੍ਰਿਤ ਵਾਣੀ। ਸਤਿਗੁਰੂ ਜੀ ਦੇ ਚਰਨਾਂ ਦਾ ਚਰਨਾਮ੍ਰਿਤ ਲਈਏ, ਜਿਹੜਾ ਅੰਮ੍ਰਿਤ ਬੰਨੀ ਹੈ, ਅੰਮ੍ਰਿਤ ਜੈਸਾ ਹੈ। ਫਿਰ ਸਾਧ ਸੰਗਤ ਉਹ ਚਰਨ ਪੌਲ ਲੈਣ ਨਾਲ, ਉਹ ਚਰਨੋਦਕ ਲੈਣ ਨਾਲ ਜ਼ਿੰਦਗੀ ਦਾ ਬੇੜਾ ਪਾਰ ਹੋ ਜਾਂਦਾ ਹੈ, ਸੰਸਾਰ ਸਾਗਰ ਤੋਂ ਫਿਰ ਤਰ ਜਾਈਦਾ ਹੈ, ਭਾਵ ਸਾਗਰ ਤੋਂ ਫਿਰ ਮੁਕਤ ਹੋ ਜਾਈਦਾ। ਫਿਰ ਸਤਿਗੁਰੂ ਸਾਡੀ ਹਰ ਥਾਂ ਤੇ ਰੱਖਿਆ ਕਰਦਾ ਹੈ, ਜਿਵੇਂ ਕੂੰਜ ਭਾਵੇਂ ਆਕਾਸ਼ ਵਿੱਚ ਉੱਡਦੀ ਹੈ, ਬੱਚਿਆਂ ਦਾ ਚੇਤਾ ਤੇ ਰੱਖਦੀ ਨਾ ਆਪਣੇ ਦਿਲ ਚ, ਕੱਛੂ ਕੰਮੀ ਭਾਵੇਂ ਪਾਣੀ ਦੇ ਵਿੱਚ ਰਹਿੰਦੀ ਹੋਵੇ ਪਰ ਬਾਹਰ ਰੇਤ ਤੇ ਪਏ ਬੱਚਿਆਂ ਵਿੱਚ ਆਪਣੀ ਸੁਰਤ ਰੱਖਦੀ ਹੈ ਨਾ। ਸਤਿਗੁਰੂ ਏਦਾਂ ਮਾਂ ਦੀ ਤਰ੍ਹਾਂ ਸਾਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਸੰਭਾਲਦਾ ਹੈ। ਸਤਿਗੁਰੂ ਸਾਡੀ ਹਰ ਥਾਂ ਤੇ ਰੱਖਿਆ ਕਰਦਾ ਹੈ। ਕਿਤੇ ਵੀ ਪ੍ਰੇਮ ਵਿੱਚ ਭਿੱਜ ਕੇ ਗੁਰੂ ਨੂੰ ਆਵਾਜ਼ ਮਾਰੋ, ਉਹ ਤੇ ਤੇਰੇ ਤੋਂ ਦੂਰ ਜਾ ਹੀ ਨਹੀਂ ਸਕਦਾ। ਗੁਰ ਮੇਰੇ ਸੰਗ ਸਦਾ ਹੈ, ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ। ਉਹ ਸਦਾ ਤੇਰੇ ਨਾਲ ਹੈ, ਉਹਦੇ ਭਰੋਸੇ ਦੇ ਉੱਤੇ ਰਹਿ, ਉਹਦੇ ਤੇ ਵਿਸ਼ਵਾਸ ਰੱਖ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ। ਜਨ ਕਹੋ ਪ੍ਰਭ ਆਪਣੇ ਕਾ ਤਾਣ, ਜੋ ਤੂੰ ਕਰਹ ਕਰਾਵੈ ਸੁਆਮੀ ਸਾ ਮਸਲਤ ਪਰਵਾਨ। ਪਤ ਪਰਮੇਸ਼ਰ ਗਤ ਨਾਰਾਇਣ, ਧਨ ਗੋਪਾਲ ਗੁਣ ਸਾਖੀ, ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਏ ਬਿਦ ਜਾਤੀ। ਪਰ ਇਹ ਜਿਹੜੀ ਬੇਦ, ਜਿਹੜਾ ਤਰੀਕਾ ਨਾ ਪਰਮੇਸ਼ਰ ਨੂੰ ਖੁਸ਼ ਕਰਨ ਦਾ, ਗੁਰੂ ਨੂੰ ਰਿਝਾਉਣ ਦਾ, ਕਹਿਣ ਲੱਗੇ ਸੰਤੀ ਇਹ ਬਿਦ ਜਾਤੀ। ਇਹ ਜਿਹੜੀ ਬੇਦ, ਇਹ ਜਿਹੜੀ ਜੁਗਤੀ, ਇਹ ਸੰਤ ਜਨਾਂ ਨੇ ਜਾਣੀ, ਪਰਮੇਸ਼ਰ ਦੇ ਪਿਆਰਿਆਂ ਨੇ ਇਹ ਜਾਣਿਆ ਕਿ ਸਤਿਗੁਰੂ ਪਾਤਸ਼ਾਹ ਸਮਰੱਥ ਗੁਰੂ ਹੈ, ਜਿਹੜਾ ਸਦਾ ਵਾਸਤੇ ਸਾਡਾ ਪਾਲਣ ਪੋਸ਼ਣ ਕਰਕੇ ਸਾਨੂੰ ਬੇਅੰਤ ਦਾਤਾਂ ਤੇ ਵਡਿਆਈਆਂ ਦੀ ਬਖਸ਼ਿਸ਼ ਕਰਦਾ ਹੈ। ਸੋ ਗੁਰੂ ਦੇ ਚਰਨਾਂ ਨਾਲ ਜੁੜ, ਪੈਰਾਂ ਦੀ ਖਾਕ ਹੋ ਕੇ ਗਰੀਬੀ ਤੇ ਨਿਮਰਤਾ ਦੇ ਧਾਰਨੀ ਹੋਣਾ, ਫਿਰ ਜਿੱਥੇ ਵੀ ਗੁਰੂ ਨੂੰ ਆਵਾਜ਼ ਮਾਰੇ ਉੱਥੇ ਹੀ ਗੁਰੂ ਹਾਜ਼ਰ ਹੈ। ਸਦਾ ਅੰਗ ਸੰਗੇ ਅਪੰਗੰਗ ਬੇਪੂਤੇ ਵਾਲੀ ਬਾਤ ਹੈ। ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠਤਾ ਵੈ। ਹਰ ਥਾਂ ਤੇ ਜਾ ਕੇ ਮੇਰਾ ਸ਼ਹਿਨਸ਼ਾਹ, ਮੇਰਾ ਦਾਤਾ ਆਪਣੇ ਸਿੱਖਾਂ ਦੇ, ਆਪਣੇ ਪਿਆਰਿਆਂ ਦੇ ਕਾਰਜ ਸਵਾਰਦਾ ਹੈ।